भूले मार्ग जिनके बताया ऐसा गुर सुख करित जन्म खून
काहे
ਸੰਗਤ ਨੂੰ ਨਮਸਕਾਰ ਕਰਦਾ ਜੀ, ਪ੍ਰਵਾਨ ਕਰਿਓ ਭਾਈ। ਪੂਰਾ ਯਤਨ ਹੈ 12 ਵਜੇ ਤੱਕ ਸੰਪੂਰਨਤਾ ਵੀ ਸਮਾਂ, ਬਾਤੀਆਂ ਰੂਹਾਂ ਬੈਠੀਆਂ, ਫਿਰ 3:30-4 ਉੱਠਣਾ ਹੁੰਦਾ ਉਹਨਾਂ ਨੇ, ਅੰਮ੍ਰਿਤ ਵੇਲਾ ਵੀ ਨਾ ਟੁੱਟੇ। ਕੱਲ ਅੰਮ੍ਰਿਤ ਸੰਚਾਰ ਵੀ ਹੈ 10 ਵਜੇ। ਭੂਲੇ ਮਾਰਗ ਜਿਹਨੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਥੋੜਾ ਜਿਹਾ ਇੱਧਰ ਤੁਰਨ ਲੱਗੇ ਹਾਂ, ਤੁਸੀਂ ਚਾਹੁੰਦੇ ਹੋ ਤੁਹਾਡਾ ਪੁੱਤਰ ਅੰਮ੍ਰਿਤ ਛਕੇ, ਤੁਸੀਂ ਚਾਹੁੰਦੇ ਹੋ ਬੇਟੀ ਛਕੇ, ਤੁਸੀਂ ਚਾਹੁੰਦੇ ਹੋ ਔਲਾਦ 9 ਵਜੇ ਉੱਠੇ, ਜੁੜੇ, ਬੰਦਗੀ ਕਰੇ, ਨਾ ਕਰੇ ਕੀ ਹੱਲ ਹੈ? ਆਖੋ ਸਾਧਨਾ। ਅਜਾ ਵਿਚਾਰ, ਭੂਲੇ ਮਾਰਗ ਜਿਨ੍ਹੇ ਬਤਾਇਆ, ਉਹਦੀ ਕੀ ਦਵਾਈ ਹੈ, ਉਹਦਾ ਕੀ ਹਾਲ ਹੈ? ਸਾਡੇ ਅੰਮ੍ਰਿਤਸਰ ਚਾਲੀ ਪੰਜਾਹ ਕਰੋੜ ਦਾ ਪਰਿਵਾਰ ਹੈ ਮਾਲਕ ਹੈ ਜਦਾਦ ਮਾਇਆ ਮੋਇਆ ਪਾ ਇੱਕ ਬੇਟੀ ਉਹਦੀ ਇੱਕ ਬੇਟਾ ਜੋ ਅੱਜ ਕੱਲ ਚੱਲਿਆ ਇੰਟਰਨੈਟ ਤੇ ਬੇਟੀ ਨੇ ਇੰਟਰਨੈਟ ਤੋਂ ਹੀ ਪਸੰਦ ਕਰ ਲਿਆ ਜੀ ਮੈਂ ਇਹਦੇ ਨਾਲ ਵਿਆਹ ਕਰਾਉਣਾ ਜਿੱਥੇ ਕਿਹਾ ਕਰਾਉਣਾ ਉਹ ਸਿੱਖੀ ਨਹੀਂ ਦੂਸਰੇ ਧਰਮ ਨਾਲ ਰਿਲੇਟਡ ਹੈ ਕਰਨਾ ਪਿਆ ਮੈਂ ਸਿਰ ਗੱਲ ਸ਼ੋਰਟ ਕਰ ਰਿਹਾ ਇਸੇ ਤਰ੍ਹਾਂ ਹੀ ਲੜਕੇ ਦਾ ਹੈ ਉਹ ਵੀ ਸਿੱਖੀ ਚ ਨਹੀਂ ਹੋਇਆ ਦੂਜੇ ਪਾਸੇ ਕਦੀ ਕਦਾਂ ਹੀ ਮਿਲਦੇ ਦੋਵੇਂ ਜੀ ਇੱਕ ਦਿਨ ਫਿਰ ਮੈਂ ਕਿਹਾ ਬਈ ਤੁਹਾਡੀ ਬੇਟੀ ਦਾ ਵੀ ਸ਼ਾਦੀ ਸਿੱਖੀ ਚ ਨਹੀਂ ਹੋਈ ਬੇਟੇ ਦੀ ਵੀ ਨਹੀਂ ਕੋਈ ਬੋਝ ਹੈਗਾ ਕੋਈ ਕਦੀ ਵਿਚਾਰਿਆ ਮੈਂ ਕਿਹਾ ਬੋਝ ਕੋਈ ਹੈ ਕੋਈ ਕਹਿੰਦੇ ਕਿਵੇਂ ਮੈਂ ਕਿਹਾ ਬਹੁਤ ਵੱਡਾ ਘਾਟਾ ਤੁਹਾਡੇ ਪਰਿਵਾਰ ਨੂੰ ਪਿਆ ਕਿ ਆਉਣ ਵਾਲੇ ਸਮੇਂ ਵਿੱਚ ਤੇਰੇ ਮਰਨ ਤੋਂ ਬਾਅਦ ਤੇਰੀ ਕੁੱਲ ਵਿੱਚੋਂ ਸਿੱਖੀ ਖਤਮ ਹੋ ਗਈ ਹੈ ਬੇਟੀ ਵੀ ਉੱਧਰ ਦੇ ਉਹ ਪਹਿਲਾਂ ਪਤਾ ਹੀ ਨਹੀਂ ਸੀ ਮੈਂ ਕਿਹਾ ਛੋਟੀ ਗੱਲ ਨਹੀਂ ਜਿਹੜੀ ਤੇਰੀ ਫੈਮਿਲੀ ਤੁਰੀ ਆ ਰਹੀ ਹੈ ਉਸ ਤੋਂ ਬਾਅਦ ਬਸ ਸਮਾਪਤੀ ਸਿੱਖੀ ਖਤਮ ਤੇਰੀ ਕੋਲ ਚ ਜੋ ਚਾਂਸ ਤੇਰੇ ਬੀਤ ਗਿਆ ਤੂੰ ਨਾ ਉਹਦੀ ਹਿੰਮਤ ਕੀਤੀ ਨਾ ਦਵਾਈ ਲਈ ਉਹ ਦੋਵੇਂ ਜੀ ਭੁੱਬਾਂ ਮਾਰ ਕੇ ਰੋ ਪਏ ਭੁੱਬਾਂ ਮਾਰ ਕੇ ਅਸੀਂ ਐਡਾ ਡੂੰਘੀ ਗਏ ਨੀ ਕਦੀ ਹੁੰਦਾ ਹੀ ਹੈ ਨਾ ਮੇਰਾ ਪੁੱਤਰ ਹੈ ਸਿੱਖ ਅੱਗੋਂ ਦਾ ਪੁੱਤਰ ਹੈ ਜੀ ਮੇਰਾ ਸਿੱਖ ਪੜਪੋਤਰ ਹੈ ਜੀ ਸਿੱਖ ਤੁਰੀ ਜਾ ਰਹੀ ਸਿੱਖੀ ਮੈਂ ਕਿਹਾ ਦੋਵੇਂ ਪਾਸੇ ਹੀ ਤੇਰੇ ਕੰਮ ਖਤਮ ਦੋਵੇਂ ਜੀ ਰੋਪੇ ਬੇਟੀ ਵੀ ਵਿਆਹੀ ਗਈ ਹੈ ਬੇਟਾ ਵੀ ਸ਼ਾਇਦ ਇੱਕ ਇੱਕ ਬੱਚਾ ਵੀ ਹੋ ਗਿਆ ਮੈਂ ਕਿਹਾ ਕੁੱਲ ਚ ਸਿੱਖੀ ਨਹੀਂ ਕਹਿੰਦੇ ਇਸ ਵੇਲੇ ਕੋਈ ਹੈ ਹੱਲ ਸੁਣਿਓ ਇਹ ਜ਼ਰੂਰੀ ਹੈ ਫਿਰ ਦਾਸ ਨੇ ਕਿਹਾ ਮੈਂ ਕਿਹਾ ਹਾਂ ਇੱਕ ਹੱਲ ਹੈ ਥੋੜਾ ਜਿਹਾ ਨੂੰਹ ਪੁੱਤਰ ਨੂੰ ਗੱਲ ਕਰ ਦਿਓ ਮੈਂ ਕਿਹਾ ਜਿਹੜਾ ਪੋਤਰਾ ਹੋਇਆ ਨਾ ਪੋਤਰਾ ਬਵੇਕਸਰ ਤੋਂ ਅੰਮ੍ਰਿਤ ਲਿਆਓ ਅੰਮ੍ਰਿਤਸਰ ਛੇਵੇਂ ਪਾਤਸ਼ਾਹ ਦਾ ਸਥਾਨ ਹੈ ਬਵੇਕਸਰ ਮੈਂ ਕਿਹਾ ਬਵੇਕਸਰ ਤੋਂ ਅੰਮ੍ਰਿਤ ਲਿਆਓ ਮੈਂ ਵਿਸ਼ਵਾਸ ਨਾ ਕਹਿਣਾ ਇੱਕ ਪਾੜ ਸੁਖਮਨੀ ਸਾਹਿਬ ਰੋਜ਼ ਕਰਕੇ ਉਹ ਪੋਤਰੇ ਨੂੰ ਅੰਮ੍ਰਿਤ ਪਿਆਈ ਜਾਓ ਤੇ ਇਹਨਾਂ ਹਫ਼ਤੇ ਬਾਅਦ ਦੇਗ ਲੈ ਕੇ ਅਰਦਾਸ ਕਰੀ ਜਾਓ ਛੇਵੇਂ ਪਾਤਸ਼ਾਹ ਸਾਡੀ ਕੁੱਲ ਚੋਂ ਸਿੱਖੀ ਚਲੀ ਗਈ ਏ ਤੁਸੀਂ ਬਵੇਕਸਰ ਬਚਨ ਕੀਤਾ ਜਿਹਦੀ ਬੁੱਧੀ ਧਰਤੀ ਤੇ ਮਲੀਨ ਹੋ ਜੇ ਫਿਰ ਬਵੇਕ ਆ ਜਾਏਗੀ ਜਿਹੜਾ ਇੱਥੋਂ ਦਾ ਅੰਮ੍ਰਿਤ ਤੇ ਬਾਣੀ ਦਾ ਸਹਾਰਾ ਲਏਗਾ ਮੈਂ ਕਿਹਾ ਵੀ ਉਹ ਬਵੇਕਸਰ ਦਾ ਅੰਮ੍ਰਿਤ ਜੇ ਸੁਮਨੀ ਸਾਹਿਬ ਨਹੀਂ ਕਰ ਸਕਦੇ ਪੰਜ ਜਪਜੀ ਸਾਹਿਬ ਤੇ ਉਹ ਰੋਜ਼ ਪਿਆ ਕੇ ਹਫ਼ਤੇ ਬਾਅਦ ਦੇ ਕੇ ਕਰਾ ਕੇ ਅਰਦਾਸ ਕਰੀ ਜਾਓ ਤੁਹਾਡੀ ਅਰਦਾਸ ਕਰਦਿਆਂ ਕੋਈ ਪਤਾ ਨਹੀਂ ਛੇਵੇਂ ਪਾਤਸ਼ਾਹ ਤੁੱਠ ਪੈਣ ਤੇ ਜਿਹੜੀ ਸਿੱਖੀ ਚਲੀ ਗਈ ਏ ਪੋਤਰੇ ਤੋਂ ਫਿਰ ਹੋ ਸਕਦਾ ਸਿੱਖੀ ਇਹਦੀ ਬੁੱਧੀ ਵਿਵੇਕ ਹੋ ਜਾਏ ਤੇਰੇ ਘਰ ਫਿਰ ਸਿੱਖੀ ਵਾਪਸ ਆ ਜਾਏ ਕੁਝ ਕਰੀਏ ਤੁਸੀਂ ਸਾਡੇ ਇਤਿਹਾਸ ਨੇ ਇਹੋ ਜੇ ਤੇਰੇ ਕਰਮ ਸਾਹਮਣੇ ਆ ਜਾਣ ਤੈਨੂੰ ਜ਼ੋਰ ਪਾਉਂਦਿਆਂ ਵੀ ਤੇਰੇ ਬੱਚੇ ਅੰਮ੍ਰਿਤ ਨਾ ਛਕਣ ਜ਼ੋਰ ਪਾਉਂਦਿਆਂ ਵੀ ਤੇਰੀ ਔਲਾਦ ਸਿੱਖੀ ਵੱਲ ਨਾ ਜਾਵੇ ਤੇ ਛੇਵੇਂ ਪਾਤਸ਼ਾਹ ਕਹਿੰਦੇ ਉਹ ਮੈਂ ਮੁੱਖ ਚੋਂ ਬਚਨ ਕੀਤਾ ਜਿਹਦੀ ਧਰਤੀ ਤੇ ਬੁੱਧੀ ਮਲੀਨ ਹੋ ਜੇ, ਇੱਥੇ ਇਸ਼ਨਾਨ ਕਰਾਵੇ, ਅੰਮ੍ਰਿਤ ਲਿਜਾਵੇ, ਜਪਜੀ ਸਾਹਿਬ ਦੇ ਪਾਠ ਕਰਕੇ ਅੰਮ੍ਰਿਤ ਪਿਆਵੇ, ਉਹਦੀ ਮਲੀਨ ਬੁੱਧੀ ਫਿਰ ਬਿਵੇਕ ਹੋ ਜਾਏਗੀ। ਆਖੋ ਸਤਨਾਮ। ਐਸਾ ਗੁਰ ਵਡਭਾਗੀ। ਕਾਂਗੜ ਜ਼ਿਲ੍ਹਾ ਉਥੋਂ ਦਾ ਰਾਏ ਜੋਤ ਜਿਹਦੇ ਨਾਲ ਸ਼ਾਦੀ ਹੋਈ, ਗੁਰਸਿੱਖ ਦੀ ਧੀ। ਆਖੋ ਸਾਧਨਾਂ। ਜਿਹੜੀ ਬੇਟੀ ਨਾਲ ਸ਼ਾਦੀ ਹੋਈ ਰਾਏ ਜੋਤ ਦੀ, ਉਹ ਗੁਰਸਿੱਖ ਦੀ ਧੀ, ਜਿਹਨੇ ਸਿੱਖੀ ਦੀ ਗੁੜਤੀਆਂ ਲਈਆਂ ਪਿਓ ਕੋ। ਤੇ ਸ਼ਾਦੀ ਤੋਂ ਬਾਅਦ ਪਤਾ ਲੱਗਾ ਸਹੁਰੇ ਘਰ ਚ ਸਿੱਖੀ ਨਹੀਂ। ਆਖੋ ਸਤਨਾਮ। ਇਹ ਰਾਏ ਜੋਧ ਤਕੜੇ ਬੰਦੇ ਹੁੰਦੇ ਨੇ ਰਾਏ ਮਾਇਆ ਵੱਲੋਂ। ਤੁਹਾਨੂੰ ਪਤਾ ਜਦੋਂ ਗੁਰੂ ਗੋਬਿੰਦ ਸਿੰਘ ਮਾਛੀਵਾੜੇ ਤੋਂ ਆਏ ਤੇ ਰਾਏ ਕੋਟ, ਰਾਏ ਕੱਲਾ, ਇਹ ਸਾਰੇ ਉਹ ਇੱਕ ਇੱਕ ਬੰਦੇ ਤੋਂ ਪਿੰਡਾਂ ਦੇ ਮਾਲਕੀ ਵੱਡੇ ਬੰਦੇ ਹੁੰਦੇ। ਇਹ ਕਾਂਗੜ ਜ਼ਿਲ੍ਹਾ ਜੀ ਅੰਮ੍ਰਿਤਸਰ ਕੋਲ ਰਾਏ ਜੋਧ ਦੇ ਨਾਲ ਉਹ ਗੁਰਸਿੱਖ ਦੀ ਬੱਚੀ ਵਿਆਹੀ ਗਈ ਤੇ ਹੁਣ ਘੋੜੇ ਵੀ ਨੇ, ਖੇਤ ਵੀ ਨੇ, ਮਹਿਲ ਵੀ ਨੇ ਰਾਏ ਹੈ। ਉਹ ਬੱਚੀ ਨੂੰ ਦੁੱਖ ਸਿੱਖੀ ਨਹੀਂ। ਆਖੋ ਸਾਧਨਾ। ਰੋਜ਼ ਅਰਦਾਸਾਂ ਕਰਨੀਆਂ ਰੋਜ਼, ਮਹਾਰਾਜ ਕਿਰਪਾ ਕਰੋ, ਮੇਰ ਕਰੋ, ਸਿੱਖੀ ਨਹੀਂ ਘਰ ਚ। ਉਹ ਕਿਤੇ ਅਰਦਾਸ ਸੁਣੀ ਗਈ, ਗੁਰੂ ਹਰਗੋਬਿੰਦ ਸਾਹਿਬ ਕੁਝ ਦਿਨਾਂ ਲਈ ਕਾਂਗੜ ਆ ਗਏ। ਆਖੋ ਸਤਨਾਮ। ਕਾਂਗੜ ਆ ਗਏ, ਇਹ ਬੱਚੀ ਨੂੰ ਪਤਾ ਲੱਗ ਗਿਆ ਕਿ ਕਾਂਗੜ ਜ਼ਿਲ੍ਹੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਸਿੰਘਾਂ ਸਮੇਤ, ਸੰਗਤਾਂ ਸਮੇਤ ਦੀਵਾਨ ਵੀ ਸਜਦੇ ਆ ਤੇ ਇੱਥੇ ਆਏ ਤੇ ਅੰਦਰੋਂ ਕੀ ਨਿਕਲੇ, ਮੈਨੂੰ ਇੰਜ ਲੱਗਦਾ ਜਿਵੇਂ ਮੇਰੇ ਕਰਕੇ ਹੀ ਆਏ ਹੋ, ਮੈਨੂੰ ਇੰਜ ਲੱਗਦਾ ਜਿਵੇਂ ਮੇਰੀਆਂ ਅਰਦਾਸਾਂ ਸੁਣ ਕੇ ਹੀ ਆਏ ਹੋ। ਆਖੋ ਸਤਨਾਮ। ਜਿਵੇਂ ਮੇਰੀਆਂ ਬੇਨਤੀਆਂ ਸੁਣ ਕੇ ਹੀ ਆਏ। ਹੁਣ ਪੂਰੀ ਕੋਸ਼ਿਸ਼ 12-12-5 ਤੇ ਸਮਾਪਤੀ ਕਰ ਦਿਆਂਗੇ, ਟਿਕਾਓ ਦੇਣਾ। ਹੁਣ ਇਹ ਰਾਏ ਜੋਧ ਦੀ ਪਤਨੀ ਗੁਰਸਿੱਖ ਦੀ ਧੀ ਆਪਣੇ ਪਤੀ ਨੂੰ ਕੀ ਕਹਿੰਦੀ ਹੈ ਵੀ ਹੁਣ ਇਹਨੂੰ ਕਵਾਂ ਛੇਵੇਂ ਪਾਤਸ਼ਾਹ ਆਏ ਨੇ ਤੇ ਲਿਜਾਵਾਂ ਨਾਲ, ਕਿਤੇ ਕੁਝ ਕਿਰਪਾ ਹੋਵੇ। ਤੇ ਮਨ ਵਿੱਚ ਸੋਚਿਆ ਕਿ ਬੇਨਤੀ ਕਰਨ ਤੋਂ ਪਹਿਲਾਂ ਛੇਵੇਂ ਪਾਤਸ਼ਾਹ ਦੀਆਂ ਸਿਫਤਾਂ ਸੁਣਾਵਾਂ ਕੌਣ ਨੇ। ਆਖੋ ਸਤਨਾਮ। ਇਹਨੂੰ ਪਹਿਲੇ ਸਿਫਤਾਂ ਨਾਲ ਮਨ ਬਦਲੇ, ਇਹਦਾ ਉਹ ਜਿਹੜਾ ਸੀਨ ਸੁਣਿਓ ਤੁਹਾਨੂੰ ਆਨੰਦ ਆਏਗਾ। ਪਤਾ ਲੱਗਾ ਜੇ ਰਾਏ ਜੋਧ ਕਹਿੰਦਾ ਕਿ ਗੁਰੂ ਨਾਨਕ ਦੀ ਛੇਵੀਂ ਜੋਤ ਆਪਣੇ ਕਾਂਗੜ ਚ ਆਏ ਨੇ, ਦੀਵਾਨ ਲੱਗ ਰਹੇ ਹੈ, ਉਹਨਾਂ ਚਰਨ ਪਾਏ ਨੇ, ਕਿਰਪਾ ਕੀਤੀ ਏ, ਪਤਾ ਜੇ ਉਹ ਕੌਣ ਨੇ। ਅੱਗੋਂ ਰਾਏ ਜੋਧ ਕਹਿੰਦਾ ਜੀ ਕੌਣ ਨੇ, ਕਹਿੰਦੀ ਲੋਕ ਤੇ ਪਰਲੋਕ ਦੇ ਸੁਖਾਂ ਦੇ ਦਾਤੇ ਨੇ। ਆਖੋ ਸਤਨਾਮ। ਗੁਰੂ ਹਰਗੋਬਿੰਦ ਸਾਹਿਬ ਲੋਕ ਤੇ ਪਰਲੋਕ ਦੇ ਸੁਖਾਂ ਦੇ ਦਾਤੇ ਨੇ। ਅੱਛਾ ਪਤਾ ਜੇ, ਕਹਿੰਦਾ ਕੀ, ਕਹਿੰਦੀ ਛੇਵੇਂ ਪਾਤਸ਼ਾਹ ਦੇ ਦਰਸ਼ਨ ਹੀ ਕਰ ਲਈਏ ਤੇ ਚਿੰਤਾ ਕੋਈ ਰਹਿੰਦੀ ਨਹੀਂ। ਆਖੋ ਸਤਨਾਮ। ਇਹ ਸਿਫਤਾਂ ਸੁਣਾ ਰਹੀ ਹੈ, ਉਹਦੀ ਬੈਟਰੀ ਚਾਰਜ ਹੋਵੇ, ਪਤਾ ਲੱਗੇ ਗੁਰੂ ਘਰ। ਛੇਵੇਂ ਪਾਤਸ਼ਾਹ ਦੇ ਦਰਸ਼ਨ ਹੀ ਕਰ ਲਈਏ, ਚਿੰਤਾ ਕੋਈ ਰਹਿੰਦੀ ਨਹੀਂ। ਅੱਛਾ ਇਸ ਤਰ੍ਹਾਂ ਸਿਫਤਾਂ ਕੀਤੀਆਂ ਤੇ ਕਹਿੰਦੀ ਮੇਰੀ ਬੇਨਤੀ ਹੈ ਆਪਾਂ ਜਾ ਕੇ ਦਰਸ਼ਨ ਵੀ ਕਰੀਏ ਤੇ ਸਿੱਖੀ ਵੀ ਉਹਨਾਂ ਕੋਲੋਂ ਲਈ ਹੈ। ਆਖੋ ਸਤਨਾਮ, ਸਿੱਖੀ ਵੀ ਲਈ ਹੈ। ਫਿਰ ਕਹਿੰਦਾ ਬਈ ਜੇ ਐਡੇ ਵੱਡੇ ਦਾਤੇ ਨੇ ਉਹਨਾਂ ਦੇ ਦਰਸ਼ਨ ਕਰਨ ਵਾਲੀ ਚਿੰਤਾ ਨਹੀਂ ਰਹਿੰਦੀ ਤੇ ਮੈਂ ਵੀ ਤੈਨੂੰ ਪਤਾ ਰਾਏ ਜੋ ਦਾ ਵੱਡਾ ਬੰਦਾ ਤੇ ਫਿਰ ਮੈਂ ਖਾਲੀ ਹੱਥ ਨਹੀਂ ਜਾਣਾ। ਦੋ ਚਾਰ ਘੰਟੇ ਲੇਟ ਚਲੀ ਜਾ ਪਰ ਆਪਾਂ ਫਿਰ ਵੱਡੇ ਵੱਡੇ ਉਪਹਾਰ ਲੈ ਕੇ ਜਾਣੇ। ਆਖੋ ਸਾਧਨਾ, ਗੁਰੂ ਹਰਗੋਬਿੰਦ ਸਾਹਿਬ ਲਈ ਵੱਡੇ ਵੱਡੇ ਉਪਹਾਰ ਲੈ ਕੇ ਜਾਣੇ। ਉਹਨੂੰ ਬੜੀ ਖੁਸ਼ੀ ਹੋਈ, ਚੱਲ ਆ ਤੇ ਠੀਕ ਹੈ ਜੋ ਮਰਜ਼ੀ ਲਓ ਉਪਹਾਰ, ਫਲਾਣਾ ਉਪਹਾਰ ਕਾਫੀ ਕੁਝ ਮੰਗਾਇਆ ਰਾਏ ਜੋਧ ਨੇ। ਹੁਣ ਮੇਰਾ ਸਬਜੈਕਟ ਲਵਾਂ ਲੰਬਾ ਹੋਜੂ। ਕਹਿੰਦੇ ਜਦੋਂ ਰਾਏ ਜੋਧ ਤੁਰਿਆ, ਆ ਤੇ ਵਧੀਆ ਖਾਲੀ ਹੱਥ ਨਹੀਂ ਤੁਰਿਆ, ਵੱਡੇ ਵੱਡੇ ਉਪਹਾਰ ਲੈ ਕੇ ਤੁਰਿਆ, ਪਰ ਇੱਕ ਚੀਜ਼ ਮੁਸ਼ਕਲ ਹੋ ਗਈ, ਹਉਮੈ ਨਾਲ ਤੁਰ ਪਈ। ਆਖੋ ਸਾਤ, ਮੈਂ ਨਾਲ ਚੱਲ ਪਈ। ਉਹ ਮੈਂ ਕੀ ਚੱਲ ਪਈ ਕਿ ਗੁਰੂ ਹਰਗੋਬਿੰਦ ਸਾਹਿਬ ਕੀ ਯਾਦ ਕਰਨਗੇ, ਰਾਏ ਜੋਧ ਆਇਆ ਐਡੇ ਤਕੜੇ ਉਪਹਾਰ ਲੈ ਕੇ ਆਇਆ। ਆਖੋ ਸਤਨਾਮ, ਹਉਮੈ ਨਾਲ ਚੱਲ ਪਈ। ਆ ਜਿੰਨੀਆਂ ਸੰਗਤਾਂ ਬੈਠੀਆਂ ਜੇ ਆ ਧਿਆਨ ਰੱਖਿਆ ਕਰੋ, ਮੈਂ ਕੀ ਤੁਹਾਨੂੰ ਸਵਾਦ ਦੱਸਾਂ, ਬਾਜਿਆਂ ਵਾਲੇ ਵਿੱਚ ਤੇ ਤੁਹਾਡੇ ਚ ਕੋਈ ਬਹੁਤੀ ਦੂਰੀ ਨਹੀਂ ਜੇ। ਆ ਸੁਣ ਲਿਓ, ਬਾਜਿਆਂ ਵਾਲੇ ਤੇ ਤੁਹਾਡੇ ਵਿੱਚ ਕੋਈ ਬਹੁਤੀ ਦੂਰੀ ਨਹੀਂ ਜੇ, ਬਿਲਕੁਲ ਪਤਲਾ ਜਾ ਪੜਦਾ ਜੇ, ਬਿਲਕੁਲ। ਉਹ ਪੜਦੇ ਦਾ ਨਾਂ ਲਿਖਿਆ ਭਾਂਬੀਰੀ ਕੇ ਪਾਂਤ ਪਾੜ ਦੋ। ਭੰਭੀਰੀ ਸਮਝਦੇ ਹੋ? ਮੱਛਰ। ਆ ਮੱਛਰ ਨੂੰ ਭੰਭੀਰੀ ਕਿਹਾ। ਮੱਛਰ ਜਦੋਂ ਉੱਡਦਾ ਉਹਦਾ ਖੰਭ ਵੇਖਿਆ ਜੇ, ਕਿੰਨਾ ਕੁ ਐਂ ਹੱਥ ਲਾਓ ਤੇ ਖਤਮ ਹੋ ਜਾਂਦਾ। ਕਹਿੰਦੇ ਇੰਨਾ ਕੁ ਪਤਲਾ ਪੜਦਾ ਤੇਰੇ ਦੇ ਗੁਰੂ ਚ। ਆਖੋ ਸਤਨਾਮ, ਭਾਂਬੀਰੀ ਕੇ ਪਾਂਤ ਪਾੜ ਦੋ, ਤੇਰੇ ਵਿੱਚ ਤੇ ਗੁਰੂ ਚ ਬਸ ਨਿਕਾ ਜਾ ਪੜਦਾ। ਮੈਂ ਕੀ ਦੱਸਾਂ, ਜਿਦਨ ਮੈਂ ਬਸ ਮਰਦੀ ਏ, ਉਹ ਤੇ ਕੋਲ ਹੀ ਆ, ਕਿਤੇ ਦੂਰ ਹੈ ਹੀ ਨਹੀਂ। ਆਖੋ ਸਾਧਨਾ, ਇੰਨੇ ਸਾਰੇ ਪੜਦੇ ਪਾਏ, ਇੰਨੀ ਸਾਰੀ ਦੂਰੀ ਬਣਾਈ, ਪੂਰੀ ਪ੍ਰਧਾਨ ਹੋਣੀ ਪਈ। ਕੋਸ਼ਿਸ਼ ਕਰੋ ਹਰ ਕੰਮ ਵਿੱਚ, ਗਰੀਬੀ ਕਿਵੇਂ ਰਹਿ ਸਕਦੀ, ਨਿਮਰਤਾ ਕਿਵੇਂ ਰਹਿ ਸਕਦੀ, ਇੱਧਰ ਨੂੰ ਦਿਮਾਗ ਲਿਜਾਓ। ਆਖੋ ਸਾਧਨਾ, ਨਹੀਂ ਤੇ ਛਾਲਾਂ ਮਾਰਦੀ ਆਉਂਦੀ, ਛਾਲਾਂ ਮਾਰਦੀ, ਦੱਸਿਆ ਨਹੀਂ ਜਾ ਸਕਦਾ। ਇਤਨੀ ਪ੍ਰਬਲ ਏ ਪ੍ਰਬਲ, ਔਰ ਜਦ ਤੱਕ ਇਹ ਹੈ ਤੇ ਕਹਿੰਦੇ ਨਾਮ ਵਸਦਾ ਹੀ ਨਹੀਂ। ਗੱਜ ਕੇ ਆਖੋ ਸਾਧਨਾ, ਨਾਮ ਵਸਦਾ ਹੀ ਨਹੀਂ। ਸਿਰਫ ਚਾਰ ਪੰਜ ਮਿੰਟ ਦੀ ਸਾਖੀ ਜੀ, ਗੁਰੂ ਦਵਾਈ ਕੀ ਦਿੰਦਾ ਬੱਚੀ ਨੂੰ? ਗੁਰੂ ਹਰਗੋਬਿੰਦ ਸਾਹਿਬ ਕਿਹੜੀ ਦਵਾਈ? ਐਸਾ ਗੁਰਵਡ ਭਾਗੀ ਟਿਕਾਓ ਦੇਣਾ ਜਰਾ। ਆ ਇੱਕ ਮਿੰਟ ਆ ਗਿਆ ਪੁਆਇੰਟ। ਹਉਮੈ ਨਾਮੇ ਨਾਲ ਵਿਰੋਧ ਗੈ, ਹਾ ਹਾ
Thank you.
कोशिश करो कंट्रोल हो छोटे तो बड़ा। साढ़े अमृतसर स्कूल ने तीन स्कूल है ते उस स्कूल च चुनदे ना हैड बॉय हैड गर्ल प्रोग्राम हुंदा फिर हैड कैप्टन हैड बॉय हैड गर्ल इस तरह 16-17-18 चुनदे है ते प्रिंसीपल कहते तुसी भी आओ चले गए मैनू कहते 5 मिनट बोलो फिर जेडे बच्चे चुने गए से ना हैड बॉय हैड गर्ल मैं कहा भी हुण छालां वजनी है आखो साथ हुण छाल वजनी हम हैड बॉय है हम हैड आ जानी जब तक संगत ना होई हो मैं कहा बच्चो बाबे नानक दी पढ़ाई है टाणी नू फल लग जे ते टाणी होर चुक जाए आ पढ़ाई करे टाणी नू फल लग जे टाणी होर चुक जे अज तुहानू फल लगा हैड बॉय हैड गर्ल हैड कैप्टन दा इस तरह जो जो अहुदे हुंदे ए तुहाडी टाणी होर चुक जे एक पाठ जपजी साहब रोज दा होर नितनेम वध जे सतगुरु तू 2100 बच्चियां विच्चों सानू माण बख्शे सानू माण गल इन्नी कह बस नहीं तो सह नहीं लैंदी हुण असी चाह पी लैने कई वारी मैं बैठा हुंना ना जी हाँ जी चाह तुहानू नहीं पता असी चाह नहीं पीते आखो मैं तुहाडा भला हो जाए चंगा हो गया नहीं पीते आ भी चढ़ी पई है हम चाह नहीं पीते आखो सतनाम वो नाल बैठी पई बेचारी ਉਹ ਨਾਲ ਪੂਰੀ ਪਰ ਬੋਲਾ ਆ ਮੈਂ ਇੱਕ ਜਗ੍ਹਾ ਗਿਆ ਤੇ ਪ੍ਰਸ਼ਾਦਾ ਛਕਾਉਣ ਲੱਗੇ ਤੁਹਾਨੂੰ ਨਹੀਂ ਪਤਾ ਮੈਂ ਕੀ ਮੈਂ 6 ਮਹੀਨੇ ਤੋਂ ਪ੍ਰਸ਼ਾਦਾ ਨਹੀਂ ਕੱਲੀਆਂ ਸਬਜ਼ੀਆਂ ਖਾਂਦਾ ਆਖੋ ਸਾਧ ਔਰ ਇਤਨਾ ਸੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕੱਲ੍ਹ ਮੇਰੀ ਸਮਝ ਮੈਂ ਨਿੱਕੀਆਂ ਨਿੱਕੀਆਂ ਗੱਲਾਂ ਕਈ ਵਾਰੀ ਸਾਡੀ ਔਗਣ ਛੱਡਣ ਦੀ ਕੋਈ ਚੀਜ਼ ਛੱਡੀ ਹੁੰਦੀ ਹੈ ਪਰ ਉਹ ਵੀ ਨਾਲ ਆ ਮੈਂ ਪ੍ਰਬਲ ਹੋਈ ਹੁੰਦੀ ਹੈ ਆਪਣੀ ਕੱਟੜਤਾ ਦੀ ਮੈਂ ਦੀ ਜਿੱਦਣ ਆ ਮਰ ਗਈ ਤੁਹਾਡੇ ਤੇ ਗੁਰੂ ਗੋਬਿੰਦ ਸਿੰਘ ਫਿਰ ਕੋਈ ਪੜਦਾ ਨਹੀਂ ਫਿਰ ਆ ਜਿਹੜਾ ਪੜਦੇ ਹੋ ਨਾ ਸੋ ਸਤਿਗੁਰ ਪਿਆਰਾ ਮੇਰੇ ਉਭਰਤੇਗਾ ਉਭਰਤੇਗਾ ਮੇਰੇ ਸਿੱਖ ਨੂੰ ਹੁਣ ਜੀਣਾ ਆ ਗਿਆ ਆਖੋ ਸਤਿਨਾਮ ਇਹਨੂੰ ਜੀਣਾ ਆ ਗਿਆ ਚਲੋ ਖੈਰ ਹੁਣ ਸਮਾਪਤੀ ਕਰੀਏ ਇਹ ਜਿੰਨਾ ਹੋ ਸਕੇ ਦਾ ਕੰਟਰੋਲ ਕੋਈ ਕਾਰ ਬਾਬਾ ਵੱਡੀ ਦੇ ਦੇ ਤੁਹਾਡੀ ਟਾਹਣੀ ਹੋਰ ਨੀਵੀਂ ਹੋ ਜੇ ਫਲ ਲੱਗ ਗਿਆ ਕੋਠੀ ਵੱਡੀ ਦੇ ਦੇ ਟਾਹਣੀ ਹੋਰ ਨੀਵੀਂ ਹੋ ਜੇ ਫਲ ਲੱਗੇ ਆ ਇੱਧਰ ਨੂੰ ਚੱਲਣਾ ਇੱਧਰ ਨੂੰ ਇਹ ਰਾਏ ਜੋਧ ਨਾਲ ਹੋਮੇ ਚੱਲ ਪਈ ਕਹਿੰਦਾ 6ਵੇਂ ਪਾਤਸ਼ਾਹ ਕੀ ਯਾਦ ਕਰਨਗੇ ਰਾਏ ਜੋਧ ਆਇਆ ਐਡੇ ਤਕੜੇ ਉਪਹਾਰ ਤੇ ਕਿਸੇ ਨੇ ਦਿੱਤੇ ਨੀ ਹੋਣੇ ਸਾਡਾ ਬਾਬਾ ਕਿਹੜਾ ਘੱਟ ਹੋਣਾ ਆਖੋ ਸਤਨਾਮ ਜਦੋਂ ਕਹਿੰਦੇ ਆਏ ਨਾ ਉੱਥੇ ਸੁਣਿਆ ਭੇਜਦਾ ਸਿੱਖ ਨੂੰ, ਜਾਂ ਅੰਦਰ ਸੁਣਿਆ ਦੇ ਰਾਏ ਜੋਧ ਆਇਆ ਹੈ, ਜਾਂ ਸੁਣਿਆ ਦੇ ਰਾਏ ਜੋਧ ਚੜੀ ਪਈ ਹੋਵੇ, ਉਹ ਪੂਰੀ ਪ੍ਰਬਲ ਹੋਈ ਪਈ ਹੈ। ਜਦੋਂ ਅੰਦਰ ਸੁਣਿਆ ਦਿੱਤਾ ਰਾਏ ਜੋਧ ਆਇਆ, ਸਤਿਗੁਰੂ ਕਿਹੜੇ ਘੱਟ, ਇਹਦੇ ਵੀ ਜਦ ਤੱਕ ਲੱਥੇ ਨਾ ਉਹ ਕਿੱਥੋਂ ਆ ਜਾਣਾ। ਅੱਗੋਂ ਛੇਵੇਂ ਪਾਤਸ਼ਾਹ ਕਹਿੰਦੇ ਉਹਨੂੰ ਕਹੋ ਕੱਲ ਦਰਸ਼ਨ ਹੋਣਗੇ, ਆਖੋ ਸਤ ਅੱਜ ਨਹੀਂ ਕੱਲ ਹੋਣਗੇ। ਅੱਧਾ ਨਸ਼ਾ ਤੇ ਲੱਥ ਗਿਆ, ਅੱਧਾ ਨਸ਼ਾ ਤੇ ਲੱਥ ਗਿਆ। ਜਦੋਂ ਫਿਰ ਲੱਥਾ ਨਸ਼ਾ ਜੋ ਅਗਲੇ ਦਿਨ ਜਾਂ ਜਿਵੇਂ ਉਡੀਕ ਹੋਈ ਮੋਮੇ ਲੱਥੀ, ਗੁਰੂ ਹਰਗੋਬਿੰਦ ਸਾਹਿਬ ਨੇ ਦਰਸ਼ਨ ਦਿੱਤੇ ਤੇ ਗੁਰੂ ਹਰਗੋਬਿੰਦ ਸਾਹਿਬ ਨਾਲ ਗੱਲਾਂ ਕਰ ਰਿਹਾ ਰਾਏ ਜੋ, ਤੁਹਾਡੇ ਕੋਲ ਕਿੰਨੇ ਕੁ ਘੋੜੇ ਆ, ਕਿੰਨੇ ਕੁ ਸੂਰਮੇ, ਕਿਵੇਂ ਸਾਰੀਆਂ, ਤੇ ਉਹ ਵੋਟੀ ਕੋਲ ਬੈਠੀ ਸਿੱਖ ਦੀ ਧੀ। ਹੁਣ ਗੱਲਾਂ ਕਰਦੇ ਕਰਦੇ ਮਹਾਰਾਜ ਪ੍ਰਸ਼ਾਦ ਦਿੱਤਾ, ਸਭ ਕੁਝ ਦਿੱਤਾ। ਹੁਣ ਗੱਲਾਂ ਕਰਦੇ ਕਰਦੇ ਨਾ ਮਹਾਰਾਜ ਦੇ ਸੂਰਮਿਆਂ ਨਾਲ ਗੱਲਾਂ ਕਰਨ ਲੱਗ ਪਿਆ, ਗੁਰੂ ਹਰਗੋਬਿੰਦ ਸਾਹਿਬ ਸੂਰਮਿਆਂ ਨਾਲ, ਤੁਸੀਂ ਕਿੰਨੇ ਵਜੇ ਉੱਠਦੇ ਹੋ, ਕਿਵੇਂ ਕਰਦੇ ਹੋ, ਤਨਖਾਹ ਲੈਂਦੇ ਹੋ, ਕਿੰਨੇ ਕੁ ਹੈਗੇ ਹੋ, ਕਿਵੇਂ ਸੌ ਸੌ ਦਾ ਗਰੁੱਪ ਬਣਾਇਆ, ਉਹਨਾਂ ਨਾਲ ਗੱਲਾਂ ਕਰਨ ਲੱਗ ਪਿਆ। ਤੇ ਉਹ ਜਿਹੜੀ ਰਾਏ ਜੋਧ ਦੀ ਪਤਨੀ ਸੀ ਨਾ ਸਿੱਖ ਦੀ ਧੀ, ਉਹਨੇ ਜਦੋਂ ਵੇਖਿਆ ਵੀ ਮੇਰਾ ਘਰ ਵੱਲ ਆ, ਹੁਣ ਸੂਰਮਿਆਂ ਨਾਲ ਗੱਲਾਂ ਕਰਨ ਲੱਗ ਪਿਆ, ਕਿਰਪਾ ਹੋ ਗਈ ਛੇਵੇਂ ਪਾਤਸ਼ਾਹ ਇਕੱਲੇ ਨੇ ਉਹਨੇ ਚਰਨ ਫੜ ਲਏ, ਆਖੋ ਸਤਨ ਉਹਨੇ ਚਰਨ ਫੜ ਲਏ, ਚਰਨਾਂ ਤੇ ਸਿਰ ਸੁੱਟ ਕੇ ਰੋ ਪਈ ਰੋ ਪਈ। ਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਬੱਚੀਏ ਇੰਨਾ ਮਨ ਕਿਉਂ ਭਰਿਆ, ਬੱਚੀਏ ਇੰਨਾ ਮਨ ਕਿਉਂ ਭਰਿਆ। ਜਿਹੜੀ ਫਿਰ ਭਾਈ ਵੀਰ ਸਿੰਘ ਤੇ ਇਤਿਹਾਸਕਾਰਾਂ ਨੇ ਲਿਖਿਆ ਨਾ ਜੋ ਬੱਚੀ ਨੇ ਕਿਹਾ, ਬਸ ਉਹ ਪੜ੍ਹ ਲਓ ਤੇ ਦੋ ਮਿੰਟ ਚ ਫਿਰ ਸਾਖੀ ਪੂਰੀ, ਗੁਰੂ ਨੇ ਦਵਾਈ ਕੀ ਦਿੱਤੀ। ਉਹ ਅੱਗੋਂ ਬੱਚੀ ਨੇ ਕੀ ਆਖਿਆ ਜਦੋਂ ਮਹਾਰਾਜ ਕਹਿੰਦੇ ਕੀ ਗੱਲ ਇੰਨਾ ਮਨ, ਬੱਚੀ ਕੀ ਕਹਿੰਦੀ ਹੈ ਜੀ, ਸਿੱਖ ਦੀ ਪੁੱਤਰੀ ਉਹ ਬੱਚੀ ਕੀ ਕਹਿੰਦੀ, ਸਿੱਖ ਦੀ ਪੁੱਤਰੀ ਸਹੁਰੇ ਘਰ ਸਿੱਖੀ ਨਹੀਂ, ਮੈਂ ਸਿੱਖ ਦੀ ਜੀ, ਮੈਂ ਸਿੱਖ ਦੀ ਪੁੱਤਰੀ ਥੋੜੇ ਕਰ ਪੁੱਤਰੀ ਥੋੜੇ ਕਰ ਨਹੀਂ, ਮੈਂ ਸਿੱਖ ਦੀ ਪੁੱਤਰੀ ਥੋੜੇ ਕਰ ਸਿੱਖੀ ਸਿੱਖ ਦੀ। ਆਹਾ ਇੱਕ ਵਾਰੀ ਫਿਰ ਪੜ੍ਹ ਦਿਓ, ਸਿੱਖ ਦੀ ਹੁਣ ਬਸ ਦਵਾਈ ਸੁਣ ਲਿਓ ਤੇ ਸਮਾਪਤੀ, ਉਹ ਦਵਾਈ ਨਾ ਛੱਡੇ ਜੋ ਕਰਮ ਬੀਤਦੇ। ਜਦੋਂ ਨੇ ਕਿਹਾ ਪਿਤਾ ਜੀ ਸਿੱਖ ਦੀ ਧੀਆਂ ਸਿੱਖ ਦੀ ਪੁੱਤਰੀਆਂ ਜਿੱਥੇ ਵਿਆਹੀ ਗਈਆਂ ਉੱਥੇ ਸਿੱਖੀ ਹੈ ਹੀ ਨਹੀਂ, ਕੀ ਬਣੇਗਾ, ਗਈ ਮੇਰੀ ਕੋਲ ਕੀ ਬਣੇਗਾ। ਐਸਾ ਗੁਰ ਇਹ ਭਾਈ ਵੀਰ ਸਿੰਘ ਨੇ ਲਿਖਿਆ ਵੀ ਪਹਿਲੇ ਮਹਾਰਾਜ ਨੇ ਇੰਝ ਹੱਥ ਕੀਤਾ, ਕਹਿੰਦੇ ਸਤਿਗੁਰੂ ਚਿੱਤ ਆਵੇ, ਆਖੋ ਸਾਧਨ ਸਤਿਗੁਰੂ ਚਿੱਤ ਆਵੇ। ਤੇ ਫਿਰ ਜਿਹੜੀ ਦਵਾਈ ਦਿੱਤੀ ਨਾ ਬੀਬੀ, ਉਹ ਵੀਰੋ ਸੁਣਿਓ, ਮਹਾਰਾਜ ਕਹਿੰਦੇ ਬੱਚੀਏ ਸਿੱਖ ਦੀ ਪੁੱਤਰੀ ਏ ਸਹੁਰੇ ਘਰ ਸਿੱਖੀ ਨਹੀਂ। ਹਾਂ ਮਹਾਰਾਜ, ਮਹਾਰਾਜ ਕਹਿੰਦੇ ਫਿਰ ਬੱਚੀਏ ਜਦੋਂ ਉਧਰ ਵਿੱਚ ਬੱਚੇ ਦਾ ਸਮਾਂ ਬਣੇ, ਸੁਣਿਓ ਉਧਰੇ ਮਾਏ ਆਏ ਕੀਆ ਨਿਵਾਸ ਮਾਤਾ ਕੇ ਮਨ ਬਹੁਤ ਵਿਗਾੜ, ਮਹਾਰਾਜ ਕਹਿੰਦੇ ਤੇਰੇ ਪੇਟ ਵਿੱਚ ਉਧਰ ਵਿੱਚ ਜਦੋਂ ਬੱਚੇ ਦਾ ਸਮਾਂ ਬਣੇ, ਪਹਿਲਾ ਮਹੀਨਾ ਦੂਜਾ ਮਹੀਨਾ ਬੱਚਾ ਹੋਣ ਦਾ ਸਮਾਂ ਬਣੇ, ਐ ਬੱਚੀਏ ਸ੍ਰੀ ਜਪਜੀ ਸਾਹਿਬ ਦੀ ਬਾਣੀ ਦਾ ਲੜ ਨਾ ਛੱਡੀ, ਜਪਜੀ ਸਾਹਿਬ ਦੀ ਬਾਣੀ ਦਾ ਲੜ ਨਾ ਛੱਡੀ, ਉਹ ਗੁਰਬਾਣੀ ਦਾ ਸਦਕਾ ਇਹੋ ਜੀ ਵਾਈਬ੍ਰੇਸ਼ਨ ਬੱਚੇ ਤੇ ਪਏਗੀ। ਤੂੰ ਕਹਿਨੀ ਮੇਰੇ ਘਰ ਸਿੱਖੀ ਨਹੀਂ ਸਹੁਰੇ ਘਰ, ਜਾ ਤੇਰੇ ਨਾਲ ਬਚਨ ਕਰਦੇ ਆ, ਜਦੋਂ ਉਧਰ ਵਿੱਚ ਔਲਾਦ ਹੋਵੇ ਜਪਜੀ ਸਾਹਿਬ ਦੀ ਬਾਣੀ ਦਾ ਲੜਨਾ ਛੱਡੀ, ਸਿੱਖੀ ਇੱਕ ਪਾਸੇ, ਤੇਰੇ ਘਰ ਸਿੱਖੀ ਦੇ ਬੂਟੇ ਲੱਗ ਜਾਣੇ। ਬੂਟੇ ਆਖੋ ਸਰ, ਬੂਟੇ ਸਮਝਦੇ ਹੋ, ਇੱਟ ਨੇ ਬੂਟੇ। ਔਰ ਪਿਤਾ ਜੀ ਕਹਿੰਦੇ ਬੱਚੀਏ, ਜਦੋਂ ਉਧਰ ਵਿੱਚ ਬੱਚੇ ਦਾ ਸਮਾਂ ਬਣੇ, ਜਪਜੀ ਸਾਹਿਬ ਦੀ ਬਾਣੀ ਦਾ ਲੜਨਾ ਛੱਡੀ, ਉਹਦੇ ਸਦਕਾ ਤੇਰੇ ਨਾਲ ਬਚਨ ਕਰਦੇ ਆ, ਦਸਵੇਂ ਜਾਮੇ ਵਿੱਚ ਤੇਰੇ ਪੋਤਰਿਆਂ ਕੋਲੋਂ ਅਸੀਂ ਆਪ ਆ ਕੇ ਸੇਵਾ ਲਵਾਂਗੇ। ਕਹਿ ਦਿਓ ਗੱਜ ਕੇ ਸਤਨਾਮ
ਸ੍ਰੀ ਵਾਹਿਗੁਰੂ।
ਮੈਂ ਦਸਵੇਂ ਜਾਮੇ ਚ ਆਪ ਆਵਾਂਗਾ, ਤੇਰੇ ਪੜਪੋਤਿਆਂ ਕੋਲੋਂ ਪੋਤਰਿਆਂ ਕੋਲੋਂ ਮੈਂ ਸੇਵਾ ਲਾਂਗਾ, ਗੁਰਬਾਣੀ ਦਾ ਸਦਕਾ ਤੇਰੇ ਘਰ ਇਹੋ ਜੀ ਕੁੱਲ ਇਹੋ ਜੀ ਔਲਾਦ ਗੱਜ ਕੇ ਆਕੋ ਸਾਧਨਾ। ਇਹ ਮੇਰਾ ਦਿਲ ਕਰਦਾ ਸ੍ਰੀ ਗੁਰਪ੍ਰਤਾਪ ਸੂਰਜਗ੍ਰੰਥ ਦੀਆਂ ਪੰਕਤੀਆਂ ਇੱਕ ਮਿੰਟ ਗਾ ਕੇ ਪੜ ਲਾਂ। ਇਹ ਮੈਂ ਤਾਂ ਅੱਜ ਬੋਲਿਆ ਕਿ ਬਾਹਰ ਬਹੁਤ ਵੱਡਾ ਉਪਰਾਲਾ ਕੀਤਾ ਗੁਰਮੁਖਾਂ, ਬਕਾਇਦਾ ਸਟਾਲ ਲਾਇਆ, ਤੁਹਾਡੀਆਂ ਸੰਗਤਾਂ ਦੇ ਸਹਿਯੋਗ ਚੋਂ ਕਕਾਰ ਦੇ ਰਹੇ ਹੈ, ਨਾਂ ਲਿਖ ਰਹੇ ਹੈ, ਤੇ ਜਿਹੜਾ ਪਰਿਵਾਰ ਵੀ ਸਮਝਦਾ ਨਾ, ਮੈਂ ਅੰਮ੍ਰਿਤ ਧਾਰੀ ਆ, ਘਰ ਵਾਲਾ ਮੈਂ ਨੀ, ਜਾਂ ਉਹ ਰੁਕਾਵਟ, ਤੇ ਹੁਣ ਇਹਨੂੰ ਹੱਥ ਹੱਥ ਧਰ ਕੇ ਬੈਠੇ ਰਹਾਂਗੇ, ਬੇਟਾ ਨੀ ਮੰਨਦਾ, ਬੇਟੀ ਨੀ ਮੰਨਦੀ, ਨੂੰਹ ਨੀ ਮੰਨਦੀ, ਉਹਨਾਂ ਵਾਸਤੇ ਜਪਜੀ ਸਾਹਿਬ ਦੇ ਪਾਠ ਵਧਾ ਦਿਓ, ਗੁਰਬਾਣੀ ਆਪੇ ਕਿਰਪਾ ਕਰੇਗੀ, ਉਹਨਾਂ ਦੀ ਬੁੱਧੀ ਵਿਵੇਕ ਬਣਾ ਦੇ। ਇਹ ਸਾਡੇ ਕੋਲ ਉਹ ਖਜ਼ਾਨਾ ਆਖੋ ਸਤਨਾਮ। ਆਪਾਂ ਕਿੱਥੇ ਸਾਂ ਜੀ, ਭੁੱਲਦੇ ਨੀ ਗਏ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਜਦੋਂ ਉਧਰ ਵਿੱਚ ਸਮਾਂ ਬਣੇਗਾ, ਜਪਜੀ ਸਾਹਿਬ ਦਾ ਲੜਨਾ ਛੱਡੀ, ਤੇਰੇ ਪੜਪੋਤਰਿਆਂ ਕੋਲੋਂ ਮੈਂ ਦਸਵੇਂ ਜਾਮੇ ਚ ਸੇਵਾ। ਆ ਗਾ ਕੇ ਪੜ ਲਓ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀਆਂ ਪੰਕਤੀਆਂ, ਸਾਰੇ ਕਿਰਪਾ ਕਰਿਓ ਜੀ।
ਦਸਮ ਰੂਪ ਮੇਰੋ ਜਪ ਹੋਏ, 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 ਕੋਪੜ ਪੋਤਰੇ ਗੁਰ ਸਿੱਖ ਜੋਏ, ਪੜ ਸਿੱਖੀ ਪਾਵੇ।
ਇਹ ਛੇਵੇਂ ਪਾਤਸ਼ਾਹ ਨੇ ਕਿਹਾ ਤੇਰਾ ਬੰਸ ਸਿੱਖੀ,
ਤੋਹੇ ਬੰਸ ਬੋ ਸਿੱਖੀ ਪਾਵੇ, ਬਦੇ ਜਗਤ ਮੈਂ ਬੋ ਬਿਦ ਭਾਵੇ, ਦਸਮ ਰੂਪ ਮੇਰੋ ਜਪ ਹੋਏ, ਦਸਮ ਰੂਪ ਮੇਰੋ ਜਪ ਹੋਏ, ਤੁਮ ਪੜ ਪੋਤਰੇ ਗੁਰ ਸਿੱਖ ਜੋਏ, ਦਸਮ ਰੂਪ ਮੇਰਾ ਜਪ ਹੋਏ, ਦਸਮ ਰੂਪ ਮੇਰਾ ਜਪ ਹੋਏ, ਦਸਮ ਰੂਪ ਮੇਰਾ ਜਪ ਹੋਏ, ਦਸਮ ਰੂਪ ਮੇਰਾ ਜਪ ਹੋਏ।
ਪਤਾ ਹੀ ਹੈ। ਦਸਵੇਂ ਜਾਮੇ ਚ ਗੁਰੂ ਗੋਬਿੰਦ ਸਿੰਘ ਜੀ ਨੇ ਇਹਦੇ ਪੜਪੋਤਰਿਆਂ ਕੋਲੋਂ ਕਿਹੜੀ ਸੇਵਾ ਲਈ, ਜਿਹੜਾ ਔਰੰਗਜ਼ੇਬ ਨੂੰ ਜਫ਼ਰਨਾਮਾ ਲਿਖਿਆ ਗੁਰੂ ਗੋਬਿੰਦ ਸਿੰਘ ਜੀ ਨੇ, ਉਹ ਕਾਂਗੜ ਜ਼ਿਲ੍ਹੇ 'ਚ ਲਿਖਿਆ। ਜਿਹੜਾ ਔਰੰਗਜ਼ੇਬ ਨੂੰ ਜਫ਼ਰਨਾਮਾ ਲਿਖਿਆ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਦੇ ਘਰ ਇਹਦੇ ਪੜਪੋਤਰਿਆਂ ਕੋਲੋਂ ਸੇਵਾ ਲਈ, ਉਹ ਛੇਵੇਂ ਜਾਮੇ ਦਾ ਬਚਨ ਕੀਤਾ, ਸਫਲਾ ਕੀਤਾ। ਆਖੋ ਸਤਨਾਮ। ਸਿਰਫ ਇੱਕ ਗੱਲ ਅੰਦਰ ਪੈਦਾ ਕਰਿਓ, ਕਿਹਦੇ ਸਦਕਾ? ਆ ਗੁਰਬਾਣੀ ਦਾ ਸਦਕਾ ਐਡੇ ਤਕੜੇ ਸਿੱਖੀ ਦੇ ਬੂਟੇ ਘਰ ਲੱਗ ਗਏ। ਆਖੋ ਸਤਨਾਮ। ਇਹ ਉਹ ਖਜ਼ਾਨਾ, ਤੇਰੀ ਔਲਾਦ ਨੂੰ ਗਲਤ ਹੈਂਡਲ ਵੱਲ ਜਾਂਦਿਆਂ ਵੀ ਮੋੜ ਸਕਦੀ ਗੁਰਬਾਣੀ। ਆਖੋ ਸਤਨਾਮ। ਤੇਰੇ ਪਰਿਵਾਰ ਦੇ ਜੀਆਂ ਦਾ ਨਹੀਂ ਤੇ ਧਰ ਕੇ ਹੱਥ ਧਰ ਕੇ ਬੈਠੇ ਰਹੋ, ਫਿਰ ਕਰਮ ਵਰਤਣਗੇ। ਆ ਪਰਸੋਂ ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਸੋਮਵਾਰ, ਇਹ ਗੁਰੂ ਅਰਜਨ ਦੇਵ ਜੀ ਦੇ ਬਚਨ ਨੇ ਸੱਤ ਗੁਰਸਿੱਖਾਂ ਨੂੰ, ਜੋ ਗੁਰਬਾਣੀ ਪਾਠ ਕਰੰਤਾ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਗੁਰੂ ਅਰਜਨ ਦੇਵ ਦੇ ਬਚਨ ਨੇ, ਜੋ ਗੁਰਬਾਣੀ ਪਾਠ ਕਰੰਤਾ ਮਹਾਂ ਪਾਪ ਕੋ ਹੋਵਤ ਹੰਤਾ। ਆਖੋ ਸਤਨਾਮ। ਇਹ ਉਹੋ ਜਿਹਾ ਖਜ਼ਾਨਾ, ਇਹਦਾ ਸਹਾਰਾ ਲਓ। ਵੱਡੇ ਵੱਡੇ ਪਾਪ, ਮੈਨੂੰ ਹੁਣ ਪਤਾ ਨਹੀਂ ਗੱਲ ਪਕੜ ਚ ਆਈ ਕਿ ਨਹੀਂ ਤੁਹਾਡੇ ਅੱਜ ਦੇ ਸਬਜੈਕਟ ਦੀ, ਇਹਨੂੰ ਇਕੱਲਾ ਉਹ ਬੱਚੇ ਹੋਣ ਤੱਕ ਨਹੀਂ, ਪੇਟ ਚ ਔਲਾਦ ਉਹਦੇ ਤੱਕ ਨਹੀਂ, ਹਰ ਕੰਮ ਚ ਇਹਨੂੰ ਲੈਣਾ। ਆਸਟ੍ਰੇਲੀਆ ਤੁਹਾਡੀ ਬੱਚੀ ਹੈ ਅੰਮ੍ਰਿਤਸਰ ਦੀ, ਤੇ ਉਹ ਛੋਟੀ ਮੋਟੀ ਨੌਕਰੀ ਕਰਦੀ ਸੀ ਆਸਟ੍ਰੇਲੀਆ ਚ, ਇੱਕ ਵੱਡੀ ਨੌਕਰੀ ਨਿਕਲੀ, ਪੜ੍ਹਾਈ ਉਹਦੀ ਤਗੜੀ ਸੀ, ਉਹਨੇ ਅਪਲਾਈ ਕੀਤਾ, ਉਹਦੇ ਚ 1200 ਨੇ ਅਪਲਾਈ ਕੀਤਾ, ਨੌਕਰੀਆਂ 5-7 ਮਿਲਣੀਆਂ ਸੀ। ਉਹ ਜਿਹੜੀ ਕੰਪਨੀ ਦੀ ਨੌਕਰੀ ਸੀ ਨਾ, ਉਹਨਾਂ ਨੇ ਇੱਕ ਕਿਤਾਬ ਲਿਖਾਉਂਦੇ ਆ, ਕੋਈ ਸਬਜੈਕਟ ਦਿੰਦੇ, ਇਹਦੇ 'ਤੇ ਕਿਤਾਬ ਲਿਖੋ, ਇੰਨੇ ਪੇਜ ਆ ਸਬਜੈਕਟ 'ਤੇ ਇੰਨੇ ਆ। ਉਹ ਬਾਹਰ ਵਾਲੇ ਬੰਦਿਆਂ ਦਾ ਦਿਮਾਗ ਬੜਾ, ਵੀ ਉਹ ਜੋ ਉਹਦੇ ਅੰਦਰ ਹੈ ਉਹ ਕਿਤਾਬ 'ਚ ਉਹਨਾਂ ਕੁਸ਼ਚਨ ਵੀ ਕਰਨੇ ਆ, ਵੀ ਬਾਕੀ ਇਹਨੇ ਆਪੇ ਲਿਖੀ, ਕਿਸੇ ਕੋਲ ਤਾਂ ਨਹੀਂ ਲਿਖਾ ਲਈ, ਕੁਸ਼ਚਨ ਵੀ ਪੁੱਛਣੇ ਆ। ਅਤੇ ਉਹ ਬੱਚੀ ਨੇ ਜੀ 180 ਪੇਜ ਲਿਖੇ, 230 ਪੇਜਾਂ ਦੀ ਕਿਤਾਬ ਲਿਖਣੀ ਸੀ, ਅਤੇ 180 ਪੇਜ ਤੋਂ ਬਾਅਦ ਨਾ ਮੈਨੂੰ ਫੋਨ ਆਇਆ, ਅਤੇ ਕਹਿੰਦੀ ਵੀਰ ਜੀ ਵੀ ਥੋੜ੍ਹੇ ਦਿਨ ਰਹਿ ਗਏ ਆ ਜੀ ਕਿਤਾਬ ਲਿਖਣੀ, ਮੈਂ ਨੌਕਰੀ ਲਈ ਅਪਲਾਈ ਕੀਤਾ, ਉਹਨਾਂ ਦਾ ਹੈਗਾ ਵੀ ਰੂਲ ਕਿਤਾਬ ਲਿਖ ਕੇ ਦਿਓ, ਇਹ ਸਬਜੈਕਟ ਦਿੰਦੇ ਆ। ਅਤੇ ਕਹਿੰਦੀ 180 ਪੇਜ ਤੋਂ ਬਾਅਦ ਨਾ ਬੰਨ ਪੈ ਗਿਆ, ਜਿਵੇਂ ਬੰਨ ਨਹੀਂ ਪੈ ਗਿਆ ਵੀ ਦਿਮਾਗ ਹੀ ਬੰਨਿਆ ਗਿਆ, ਬਸ ਗਾਂ ਤੁਰਦਾ ਹੀ ਨਹੀਂ, ਆ ਹੀ ਨਹੀਂ ਰਿਹਾ ਦਿਮਾਗ 'ਚ ਕੀ ਲਿਖਾਂ, ਕੀ ਗੱਲ ਕਰਾਂ, ਕੀ ਗੱਲ ਕਿਵੇਂ ਤੋਰਾਂ। ਅਤੇ ਮੈਨੂੰ ਫੋਨ 'ਤੇ ਪੁੱਛਦੀ ਵੀਰ ਜੀ ਕੋਈ ਹੈ ਹੱਲ, ਕੀ ਕਰਾਂ, ਦਿਨ ਥੋੜ੍ਹੇ ਰਹਿ ਗਏ। ਅਤੇ ਦਾਸ ਨੂੰ ਜਦੋਂ ਉਹਨੇ ਕਿਹਾ ਨਾ ਵੀ ਬੰਨ ਪੈ ਗਿਆ, ਅਤੇ ਮੈਂ ਕਿਹਾ ਆਸਟ੍ਰੇਲੀਆ 'ਚ 5 ਅੰਮ੍ਰਿਤਧਾਰੀ ਸਿੰਘ ਲੱਭ ਪੈਣਗੇ, ਤੁਸੀਂ ਬਹੁਤ ਅਮੀਰ ਹੋ। ਮੈਨੂੰ ਕਹਿੰਦੇ ਜੀ ਲੱਭ ਪੈਣਗੇ। ਮੈਂ ਕਿਹਾ ਫਿਰ 5 ਅੰਮ੍ਰਿਤਧਾਰੀ ਸਿੰਘ ਘਰ ਲਿਆ ਅਤੇ ਪ੍ਰਕਾਸ਼ ਕਰ, ਦੇਗ ਬਣਾ, 5 ਪਿਆਰਿਆਂ ਦਾ ਸਤਿਗੁਰ ਦਾ ਥਾਲ ਕਿਰਪਾਨ ਭੇਟ ਕਰਕੇ ਅਤੇ ਕੱਢ, ਅਤੇ ਉਸ ਤੋਂ ਬਾਅਦ 5 ਸਿੰਘ ਜਪਜੀ ਸਾਹਿਬ ਦੇ ਪਾਠ ਦੀ ਹਾਜ਼ਰੀ ਲਾਉਣ, ਲਾਉਣ ਤੋਂ ਬਾਅਦ ਮੈਂ ਕਿਹਾ 5 ਸਿੰਘ 6 ਪੌੜੀਆਂ ਅਨੰਦ ਸਾਹਿਬ ਪੜ੍ਹਨ, ਅਤੇ ਫਿਰ ਗੱਲ 'ਚ ਪੱਲਾ ਪਾ ਕੇ ਨਾ ਗੁਰੂ ਗ੍ਰੰਥ ਸਾਹਿਬ ਅੱਗੇ ਤੇਰੀ ਅਰਦਾਸ ਕਰਨ, ਸਤਿਗੁਰੂ ਇਹ ਬੱਚੀ ਕਿਤਾਬ ਲਿਖ ਰਹੀ, ਬੰਨ ਪੈ ਗਿਆ, ਅੱਗੋਂ ਆ ਹੀ ਨਹੀਂ ਰਿਹਾ ਕੁਝ, ਸਹਾਈ ਹੋਵੋ, ਦੇਗ ਦਾ ਥਾਲ ਸਜਿਆ, ਭੋਗ ਲਾਓ, ਜੋ ਪਾਠ ਕੀਤੇ ਉਹਨਾਂ ਦੀ ਅਰਦਾਸ। ਮੈਂ ਕਿਹਾ ਮੈਂ ਪਿਓ ਦੀ ਕਿਰਪਾ ਨਾ ਕਹਿੰਦਾ, ਇਹ ਬਾਜਾਂ ਵਾਲੇ ਦੇ ਬਚਨ ਨੇ, ਖਾਲਸਾ ਮੇਰੋ ਔਰ ਰੂਪ ਹੈ ਖਾਸ, ਖਾਲਸੇ ਮੈਂ ਹਾਂ। ਕੰਮ ਸਹੀ ਹੋਵੇ, ਕੰਮ ਜਾਇਜ਼ ਹੋਵੇ, ਲੋਭ ਵਾਲਾ ਨਾ ਹੋਵੇ, ਕਈ ਵਾਰੀ ਲੋਭ ਵਾਲਾ ਹੁੰਦਾ, ਜਾਇਜ਼ ਹੋਵੇ। ਇੰਜ 5 ਅੰਮ੍ਰਿਤਧਾਰੀ ਗੁਰਸਿੱਖ ਅਰਦਾਸ ਕਰਨ, ਤੁਹਾਡੀ ਸਿੱਧੀ ਅਰਦਾਸ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਪਹੁੰਚਦੀ ਹੈ, ਪ੍ਰਤੱਖ ਵਰਤਦੇ। ਆਖੋ ਸਤਨਾਮ। ਇਤਨੇ ਮੀਰ ਹੋ ਤੁਸੀਂ, ਇਹ ਸੱਚਾਈਆਂ ਨੇ। ਉਹ ਜੀ ਉਹਨੇ ਅਰਦਾਸ ਕਰਾਈ ਬੱਚੀ ਨੇ, ਅਤੇ ਬੰਨ ਖੁੱਲ ਗਿਆ, ਖੁੱਲਣਾ ਦੀ ਕਿਰਪਾ ਹੋ ਗਈ, ਉਹ ਸਭ ਝਰਨਾ ਚੱਲ ਪਿਆ, ਮਗਰੋਂ ਝਰਨਾ ਸ਼ੁਰੂ ਹੋ ਗਿਆ ਆਉਣਾ, ਜਿਵੇਂ ਝਰਨੇ ਨੂੰ ਬ੍ਰੇਕ ਲੱਗੀ ਸੀ ਉਹ ਝਰਨਾ ਸ਼ੁਰੂ ਹੋ ਗਿਆ। ਮੈਨੂੰ ਫੋਨ ਆਇਆ, ਬੜੀ ਕਿਰਪਾ ਹੋ ਗਈ ਜੀ, ਸ਼ੁਰੂ ਹੋ ਗਈ ਕਿਤਾਬ, 181 ਪੇਜ ਲਿਖ ਲਿਆ। ਮੈਂ ਫਿਰ ਫੋਨ 'ਤੇ ਕਿਹਾ, ਮੈਂ ਕਿਹਾ 182 ਪੇਜ ਨਹੀਂ ਲਿਖਣਾ। ਕਹਿੰਦੀ ਉਹ ਕਿਉਂ? ਮੈਂ ਕਿਹਾ ਹੁਣ 100 ਸਾਹਿਬ ਦਾ ਪਾਠ ਕਰਕੇ ਸ਼ੁਕਰਾਨਾ ਕਰਨਾ 181 ਪੇਜ ਦਾ, ਅਤੇ 82 ਦੀ ਬੇਨਤੀ ਉਹ ਲਿਖਿਆ ਜਾਵੇ, 183 ਪੇਜ ਫਿਰ 100 ਸਾਹਿਬ ਪਿਛਲੇ ਦਾ ਸ਼ੁਕਰਾਨਾ, ਅਗਲੇ ਪੇਜ ਦੀ ਅਰਦਾਸ। ਉਹ ਬੱਚੀ ਨੇ ਜੀ ਇਸ ਤਰ੍ਹਾਂ ਹੀ 50 ਪੇਜ ਲਿਖੇ, ਹਰ ਪੇਜ 'ਤੇ ਸੁਖਮਨੀ ਸਾਹਿਬ ਦਾ ਪਾਠ। ਮੈਨੂੰ ਜਦੋਂ ਕੋਈ ਮਹੀਨੇ ਕੁ ਬਾਅਦ ਫੋਨ ਆਇਆ ਨਾ, ਕਹਿੰਦੀ ਵੀਰ ਜੀ ਵਧਾਈ ਹੋਵੇ। ਮੈਂ ਕਿਹਾ ਕਾਹਦੀ? ਕਹਿੰਦੀ 1200 ਕਿਤਾਬ ਜਿਹੜੀ 1200 ਨੇ ਅਪਲਾਈ ਕੀਤਾ ਸੀ, 15-20 ਬੰਦਿਆਂ ਦੀ ਟੀਮ ਸੀ ਜਿਹੜੀ ਸਾਰੀ ਚੈੱਕ ਕਰ ਰਹੀ ਸੀ, ਕਹਿੰਦੀ ਉਹ 1200 ਦੇ ਵਿੱਚੋਂ ਮੇਰੀ ਕਿਤਾਬ 1 ਨੰਬਰ 'ਤੇ ਆਈ ਇਹ। ਮੇਰੀ ਕਿਤਾਬ 1 ਨੰਬਰ 'ਤੇ ਆਈ ਹੈ ਅਤੇ ਕਹਿੰਦੇ ਜਿਹੜੇ 15 ਬੰਦੇ ਰਿਸਰਚ ਕਰਨ ਵਾਲੇ, ਭਾਵੇਂ ਹਫ਼ਤੇ ਬਾਅਦ ਜਵਾਬ ਦਿੰਦੇ ਨੇ, ਉਹਨਾਂ ਸਟੱਡੀ ਕਰਨੀ, ਕਹਿੰਦੇ ਉਹ 15 ਬੰਦੇ ਸਟੱਡੀ ਕਰਨ ਵਾਲੇ ਜਦੋਂ ਮੈਨੂੰ ਉਹਨਾਂ ਨੇ ਨੌਕਰੀ ਦਿੱਤੀ ਹੈ ਅਤੇ ਮੈਨੂੰ ਉਹਨਾਂ ਨੇ ਇਹ ਆਖਿਆ ਵੀ ਤੇਰੀ ਕਿਤਾਬ ਦੇ ਜਿਹੜੇ ਖੀਰਲੇ 50 ਪੇਜ ਨੇ ਉਹ ਬੜਾ ਵਜਨ ਹੈ ਗੱਲਾਂ 'ਚ, ਆਖੋ ਸਾਧਨਾ ਉਹ ਗੱਲਾਂ ਬੜੀਆਂ ਵਜਨਦਾਰ ਨੇ। ਉਹ ਕਹਿ ਰਹੇ ਆ ਸਿੱਖ ਨਹੀਂ ਹੈਗੇ, ਉਹ ਖੀਰਲੇ 50 ਪੇਜ ਤੇਰੇ ਬੜੀ ਵਜਨਦਾਰ ਗੱਲਾਂ ਤੂੰ ਲਿਖੀਆਂ ਨੇ ਜਿਹਦੇ ਤੋਂ ਤੈਨੂੰ ਨੌਕਰੀ ਦਿੱਤੀ ਜਾ ਰਹੀ ਹੈ। ਜਿਹੜੀ ਉਹ ਇੰਡੀਆ ਦਾ 3.5 ਲੱਖ ਜੀ ਨੌਕਰੀ ਜਿਹੜੀ ਲੱਗੀ ਉਹਦੀ 3.5 ਲੱਖ ਇੰਡੀਆ ਦਾ, ਉੱਥੋਂ ਦੇ ਜੋ ਡਾਲਰ ਹੁੰਦੇ ਜੋ ਵੀ ਹੁੰਦਾ। ਅਤੇ ਉਹ ਜਦੋਂ ਗੱਲ ਕਰ ਰਹੀ ਤਾਂ ਸੰਗਤ ਜੀ ਫੋਨ 'ਤੇ ਮੇਰੀਆਂ ਅੱਖਾਂ ਚੱਥਰੂ ਆ ਗਏ ਕਿ ਸਿੱਖ ਵਰਗਾ ਅਮੀਰ ਕੋਈ ਹੈ ਧਰਤੀ 'ਤੇ? ਮੈਂ ਕਿਹਾ ਬੱਚੀ ਇਹ ਸਮਝੀਏ? ਕਹਿੰਦੀ ਮੈਂ ਸਮਝ 'ਤੇ ਗਈ ਹਾਂ। ਮੈਂ ਕਿਹਾ ਉਹ ਜਿਹੜੇ 50 ਪੇਜ ਹੈ ਨਾ, ਉਹ ਹਰ ਪੇਜ 'ਤੇ ਆ ਗੁਰੂ ਨਾਨਕ ਦਾ ਖਜ਼ਾਨਾ ਸੁਖਮਨੀ ਸਾਹਿਬ ਵਰਤਦੀ ਰਹੀ ਹੈ, ਉਹ ਵਰਤਦੀ ਰਹੀ ਹੈ ਜਿਹਦਾ ਪਿਓ ਨੇ ਆਖਿਆ ਜੋ ਗੁਰਬਾਣੀ ਪਾਠ ਕਰਨ ਤਾਂ ਮਹਾਂਪਾਪ ਕੋ ਹੋਵਤ ਹਨ। ਤਾਂ 5 ਪਿਆਰਿਆਂ ਨਾਲ ਹੀ ਅਰਦਾਸ ਹੋਈ, ਬੰਨ ਟੁੱਟ ਗਿਆ। ਹਰ ਪੇਜ 'ਤੇ ਬਾਣੀ, ਇਸ ਤਰ੍ਹਾਂ ਦਾ ਜੀਵਨ ਬਣਾਓ। ਕੋਈ ਚੀਜ਼ ਹੈ ਆ ਕਰਮ ਮੱਥੇ 'ਤੇ ਲਿਖੇ ਤੁਰਦੇ ਆ, ਪਰ ਜਿੱਥੇ ਤੁਹਾਡੇ ਕੋਲ ਆ ਖਜ਼ਾਨਾ ਐਸਾ ਗੁਰ ਵਡਭਾਗੀ ਪਾਇਆ, ਇਹਦੇ ਨਾਲ ਸਾਡੇ ਘਰਾਂ ਦੀ ਸਿੱਖੀ ਫਿਰ ਕਾਇਮ। ਆਖੋ ਸਾਧਨ, ਕੋਈ ਮੈਂ ਕੋਈ ਇਹ ਨਹੀਂ ਦਮ ਮਾਰ ਰਿਹਾ, ਮੈਂ ਪੂਰਾ, ਪਰ ਇੱਕ ਪ੍ਰਤੱਖ ਵੇਖੀਆਂ ਬਾਤਾਂ ਮੈਂ ਤੁਹਾਨੂੰ ਕੀ ਦੱਸਾਂ। ਕਾਲਕਾ ਜੀ ਵਾਲਿਓ, ਉਹ ਬੱਚੀ ਹੁਣ ਵੀ 25-30 ਹਜ਼ਾਰ ਦਸਵੰਧ ਭੇਜਦੀ ਹੈ ਮਹੀਨੇ ਦਾ ਨਾ, ਵਿਧਵਾ ਬੀਬੀਆਂ ਨੂੰ, ਜਦੋਂ ਉਹਦਾ ਚੈੱਕ ਜਾਂ ਬੈਂਕ 'ਚ ਪਾ ਦਿੰਦੀ ਹੈ ਨਾ, ਆ ਵੈਸਟਰਨ ਯੂਨੀਅਨ ਰਾਹੀਂ ਜਾਂ ਮਨੀਗ੍ਰਾਮ ਰਾਹੀਂ, ਫੋਨ ਆਉਂਦਾ ਵੀ ਇਹ 30-25 ਹਜ਼ਾਰ ਪਾ ਦਿੱਤਾ ਦਸਵੰਧ, ਅਤੇ ਇਸ ਤਰ੍ਹਾਂ ਇਹ ਨੰਬਰ ਹੈਗਾ ਕਢਵਾ ਲਿਓ। ਅਤੇ ਮੇਰੀਆਂ ਅੱਖਾਂ 'ਚ ਅੱਥਰੂ ਆ ਜਾਂਦੇ। ਮੈਂ ਕਿਹਾ ਬਾਬਾ ਜੀ ਕੰਮ ਤੁਹਾਡੀ ਸੋਮਨੀ ਸਾਹਿਬ ਕਰਦੀ ਹੈ ਅਤੇ ਦਸਵੰਧ ਨਾਲ ਦਵਾ ਦਿੰਦੇ, ਤੁਸੀਂ ਆਖੋ ਸਤਨਾਮ। ਕਾਰਜ 'ਤੇ ਉਹਨੇ ਕਿਤਾਬ 'ਤੇ ਉਹਨੇ ਲਿਖਾਈ, 5 ਪਿਆਰਿਆਂ ਨੇ ਕੀਤੀ ਅਰਦਾਸ, 5 ਸਿੰਘਾਂ ਨੇ ਅਰਦਾਸ ਕੀਤੀ, ਕਾਰਜ 'ਤੇ ਕੀਤਾ ਸੁਮਨੀ ਸਾਹਿਬ ਨੇ, ਬਖਸ਼ਿਸ਼ ਨੇ, ਡੱਬੇ ਲੱਡੂ ਦੇ ਸਾਡੇ ਕੋਲ ਆ ਗਏ। ਆਖੋ ਸਤਨਾਮ, ਸ਼ੁਕਰਾਨਾ ਤਾਂ ਉਹਦਾ ਬਣਦਾ। ਤੋ ਜਿਤਨੀ ਸੰਗਤ ਬੈਠੀ ਜੇ ਇੱਕ ਅੱਜ ਦਾ ਸਬਜੈਕਟ ਸਮਝਿਓ ਕਿ ਇਹ ਉਹ ਦਾਤ ਹੈ ਕਿ ਇੱਕ ਰਾਏ ਜੋਧ ਕਾਂਗੜ ਦਾ, ਉਹਦੀ ਪਤਨੀ ਜੇ ਹੱਥ ਧਰ ਕੇ ਬੈਠੀ ਕਹਿੰਦੀ ਮੇਰੇ ਕਰਮਾਂ 'ਚ ਸਹੁਰੇ ਘਰ ਲਿਖਿਆ ਹੀ ਇਹੋ ਜਿਹਾ ਸੀ ਜਿੱਥੇ ਸਿੱਖੀ ਨਹੀਂ ਮੈਂ ਕੀ ਕਰਾਂ, ਪਰ ਪਤੀ ਨੂੰ ਪ੍ਰੇਰ ਕੇ ਲਿਆਈ, ਗੁਰੂ ਸਾਹਿਬ ਅੱਗੇ ਅਰਦਾਸ ਕੀਤੀ, ਕੋਈ ਰੋਈ ਤਰਲਾ ਪਾਇਆ ਤੇ ਹੱਲ ਕੱਢਤਾ ਨਾ ਮਹਾਰਾਜ। ਕਹਿੰਦੇ ਫਿਰ ਜਪਜੀਤ ਸਾਹਿਬ ਦਾ ਲੜ ਨਾ ਛੱਡੀ, ਫਿਰ ਇਹੋ ਜਿਹੀ ਵਾਈਬ੍ਰੇਸ਼ਨ ਉਹ ਲਾਤ 'ਤੇ ਪਏਗੀ ਕਿ ਸਿੱਖੀ ਦੇ ਬੂਟੇ ਲੱਗ ਜਾਣਗੇ। ਆਖੋ ਸਤਨਾਮ, ਗੁਰੂ ਸਾਹਿਬ ਕਿਰਪਾ ਕਰਨ। ਇਹ ਭੁਜੰਗੀ ਸੇਵਕ ਜਥੇ ਦਾ ਅੱਜ ਦਾ ਪ੍ਰੋਗਰਾਮ ਕਰਾਇਆ ਸਫਲਾ ਹੋ ਜਾਏਗਾ ਕਿ ਐਡੀ ਵੱਡੀ ਸਾਨੂੰ ਜਿਹੜਾ ਖਜ਼ਾਨਾ ਮਿਲਿਆ ਬਾਣੀ ਗੁਰੂ, ਗੁਰੂ ਹੈ, ਕਿੱਡਾ ਵੱਡਾ ਦਰਜਾ ਦੇ ਤਾ ਬਾਣੀ ਨੂੰ, ਗੁਰੂ ਬਾਣੀ ਗੁਰੂ, ਗੁਰੂ ਹੈ ਬਾਣੀ। ਇਸ ਬਾਣੀ ਨੂੰ ਇੱਕ ਸੂਈ ਤੋਂ ਲੈ ਕੇ, ਮੈਂ ਤੇ ਇੱਥੋਂ ਤੱਕ ਕਹਿੰਦਾ ਤੁਹਾਡੇ ਘਰ ਸੂਈ ਜਿੰਨਾ ਕੰਮ ਹੈ ਤਾਂ ਵੀ ਇਹਦਾ ਸਹਾਰਾ ਲਓ, ਹਾਥੀ ਜਿੰਨਾ ਕੰਮ ਹੈ ਤਾਂ ਵੀ ਇਹਦਾ ਸਹਾਰਾ ਲਓ, ਤੇ ਜੇ ਕਿਤੇ ਟੱਪ ਗਏ ਉਹ ਰੱਬ ਨੂੰ ਪਾਉਣਾ ਤੇ ਤਾਂ ਵੀ ਇਹਦਾ ਸਹਾਰਾ ਲਓ। ਆਖੋ ਸਤਨਾਮ, ਦੁਨਿਆਵੀ ਚੀਜ਼ ਤੋਂ ਟੱਪ ਗਏ ਹੋਵੇ ਪਰਮੇਸ਼ਰ ਦੀ ਪ੍ਰਾਪਤੀ, ਤੇ ਉਹ ਵੀ ਇਹ ਬਾਣੀ ਜੋ ਜੀਓ ਜਾਣੇ ਤਿਸ ਅੰਤਰ ਰਵੇ ਹਰ ਨਾਮਾ ਰੱਬ ਦੀ ਪ੍ਰਾਪਤੀ, ਉਹ ਵੀ ਇਹ ਮਹਾਰਾਜ ਇਸ ਖਜ਼ਾਨੇ ਨਾਲ ਸਾਨੂੰ ਪਿਆਰ ਬਖਸ਼ਣ। ਆ ਸਟਾਲ ਲੱਗਾ ਜੀ 250 ਨੰਬਰ ਸੀਡੀਆਂ, ਇਹ ਪੈਨ ਡਰਾਈਵ 8 ਨੰਬਰ ਨੇ, 1 ਨੰਬਰ 'ਚ 64 ਘੰਟੇ, 56 ਘੰਟੇ, 50 ਘੰਟੇ ਕੀਰਤਨ, ਮਗਰ ਵੇਰਵਾ ਕਿਹੜਾ ਕਿਹੜਾ ਕਿਹੜੀ ਪੈਨ ਡਰਾਈਵ 8 GB ਦੀ। ਇਹ ਕਿਤਾਬ ਮਹਾਰਾਜ 7ਵੀਂ ਲਿਖਾਈ ਹੈ, ਸਿਮਰਨ ਦੀਆਂ 9 ਅਵਸਥਾ, ਪਹਿਲੀਆਂ 6 ਕਿਤਾਬਾਂ ਵੀ ਬਾਹਰ ਲੱਗੀਆਂ, ਕੋਈ ਲਾਭ ਲੈ ਸਕਦਾ। ਇਹ ਰਸਾਲਾ ਹਰ 2 ਮਹੀਨੇ ਬਾਅਦ ਘਰਾਂ 'ਚ ਪਹੁੰਚਦਾ, ਹਿੰਦੀ, ਪੰਜਾਬੀ, ਅੰਗਰੇਜ਼ੀ 3 ਬੋਲੀਆਂ 'ਚ। ਦਾਸ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਾਲਕਾ ਜੀ ਦੀ ਸਾਰੀ ਕਮੇਟੀ ਦਾ ਧੰਨਵਾਦ, ਭੁਜੰਗੀ ਸੇਵਕ ਜਥਾ ਜਿਨ੍ਹਾਂ ਦੇ ਅੰਦਰ ਬਹੁਤ ਚਾਓ ਹੈ ਕਿ ਜਿਹੜਾ ਸਵੇਰੇ 10 ਵਜੇ ਅੰਮ੍ਰਿਤ ਸੰਚਾਰ ਹੈ, ਇਹ ਜਿੰਨੀ ਸੰਗਤ ਉੱਠ ਰਹੀ ਹੈ, ਜੇ ਕੋਈ ਅਜੇ ਗੁਰੂ ਵਾਲਾ ਨਹੀਂ ਬਣਿਆ ਤੇ ਉਹ ਜ਼ਰੂਰ ਉਹਨਾਂ ਨੂੰ ਬਾਹਰ ਆਪਣੇ ਨਾਂ ਵੇਰਵਾ, ਤੇ ਜੇ ਕੋਈ ਆਪਣੇ ਬੱਚੇ ਪਰਿਵਾਰਕ ਮੈਂਬਰ ਕੋਈ ਅਜੇ ਨਹੀਂ ਗੁਰੂ ਵਾਲੇ ਬਣੇ ਉਹਨਾਂ ਲਈ ਇਹ ਸਾਰੇ ਆਪਣਾ ਨਾਲ ਖਾ ਕੇ ਜਾਣਾ ਤਾਂ ਕਿ ਅਸੀਂ ਪਰਿਵਾਰਾਂ ਸਮੇਤ ਅੰਮ੍ਰਿਤਧਾਰੀ ਬਣੀਏ, ਗੁਰੂ ਵਾਲੇ ਬਣੀਏ। ਆਓ ਕੋਈ ਵਾਂਝਾ ਨਾ ਰਹੇ, ਸਾਰੇ ਇੱਕ ਵਾਰੀ ਕਹਿ ਦਿਓ ਪਿਆਰ ਦੇ ਨਾਲ ਜੀ, ਬੋਲੋਗੇ ਨਾਲ ਜੀ। ਐਸਾ ਗੁਰ ਵੱਡ
ਆਇਆ।
ਸਾਡੇ ਵੀਰ ਭੁਜੰਗੀ ਸੇਵਕ ਜਥਾ 350 ਸਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਨਾਲ ਉਹਨੂੰ ਸਮਰਪਿਤ ਸਮਾਗਮ ਕਰਾ ਰਹੇ ਨੇ। ਸਮਾਪਤੀ ਆਪਾਂ 10ਵੇਂ ਪਾਤਸ਼ਾਹ ਦੇ ਪਿਆਰ ਚ ਜੋ ਸਬਜੈਕਟ ਸੁਣਿਆ ਤੁਸੀਂ ਘਰ ਘੁਰ ਹਿੱਲਿਆ ਹੋਵੇ ਔਲਾਦ ਵੱਲੋਂ ਪਤੀ ਪਤਨੀ ਕਿਹੇ ਇੱਧਰ ਹੈਂਡਲ ਮੋੜੋ ਗੁਰਬਾਣੀ ਵੱਲ ਤੇ 10ਵੇਂ ਪਾਤਸ਼ਾਹ ਜੀ ਤੇ ਗੱਲ ਮੁਕਾਈਏ। ਆ ਜਿਹੜਾ ਸਬਜੈਕਟ ਚੱਲਿਆ ਇਹਦੇ ਤੇ 10ਵੇਂ ਪਾਤਸ਼ਾਹ ਕੀ ਕਹਿੰਦੇ ਆ।
ਸਰਵਰ ਗੁੱਗਾ ਪੀਰ ਜੋ ਸਰਵਰ ਗੁੱਗਾ ਪੀਰ ਜੋ ਜੋਗੀ ਭੂਤ ਨਾ ਸੇਵ ਗੁਰ ਪੂਜੇ ਸਭ ਕਾਮ ਮੈਂ ਗੁਰ ਪੂਜੇ ਸਭ ਕਾਮ।
ਸ੍ਰੀ ਗੁਰੂ ਪ੍ਰਤਾਪ ਸੂਰਜ ਗੰਗ ਦੀਆਂ ਪੰਕਤੀਆਂ 10ਵੇਂ ਪਾਤਸ਼ਾਹ ਨੇ ਖਾਲਸੇ ਨੂੰ ਕਹੀਆਂ। ਮੇਰਾ ਖਾਲਸਾ ਸਰਵਰ ਸਰਵਰੀਏ ਗੁੱਗਾ ਪੀਰ ਜੋਗੀ ਭੂ ਇੱਧਰ ਨਾ ਜਾਵੇ। ਕੋਈ ਕੰਮ ਪੈ ਗਿਆ ਦੁਨਿਆਵੀ ਹੈ ਜਾਂ ਅਧਿਆਤਮਕ ਹੈ। ਗੁਰ ਪੂਜੇ ਸਭ ਕਾਮ ਮੈਂ ਗੁਰ ਪੂਜੇ
ਸਭ ਕਾਮ
ਮੈਂ ਗੁਰ ਪੂਜੇ
ਸਭ ਕਾਮ ਮੈਂ।
ਕੋਈ ਕੰਮ ਪੈ ਗਿਆ ਬੱਚਾ ਮਾਡ ਬੰਨੇ ਰਾ ਸਹਿਜ ਪਾਠ ਰਾ ਖੰਡ ਪਾਠ ਲਾ ਪੈਰਾ ਸੁਮਨੀ ਸਾਹਿਬ ਲਾ ਪੈਰਾ ਜਪਜੀ ਸਾਹਿਬ ਲਾ ਚੁਪਈ ਸਾਹਿਬ। ਹਰ ਕੰਮ ਚ ਮੇਰਾ ਸਿੱਖ ਗੁਰੂ ਨੂੰ ਪੂਜੇ ਬਾਣੀ ਦਾ ਨੇਮ ਵਧਾਵੇ। ਗੁਰ ਪੂਜੇ ਸਭ ਕਾਮ ਹੈ। ਅਗਲੀ ਗੱਲ ਹੈਰਾਨ ਹੋ ਜਾਓਗੇ ਬਾਹਰ ਨਾ ਲਿਖਾ ਕੇ ਜਾਓਗੇ ਅੰਮ੍ਰਿਤਾ। ਮਹਾਰਾਜ ਕਹਿੰਦੇ ਜਿਹੜਾ ਗੁਰੂ ਵੱਲ ਹੈ ਤੇ ਹਰ ਕੁਕਰਮ ਇਹੋ ਜਿਹਾ ਆ ਜੇ ਤੇ ਗੁਰੂ ਨੂੰ ਪੂਜਦਾ ਉਹਦੇ ਨਾਲ ਮੈਂ ਕਿੰਨਾ ਪਿਆਰ ਕਰਦਾ। ਗੁਰੂ ਗੋਬਿੰਦ ਸਿੰਘ ਕਹਿੰਦੇ ਉਹਨੂੰ ਮੈਂ ਉਡੀਕਦਾ ਵਾਂ ਦਰਗਾਹ ਵਿੱਚ ਉਡੀਕਦਾ ਵਾਂ ਆਖੋ ਸਤਨਾਮ ਉਹ ਮੇਰੇ ਕੋਲ ਪਹੁੰਚਦਾ। ਗੁਰ ਪੂਜੇ ਸਭ ਕਾਮ ਮੈਂ ਬੋਲੋ ਗੁਰ ਪੂਜੇ ਬੋਲੋ ਗੁਰ ਪੂਜੇ ਪਹੁੰਚੇ ਮਮ ਘਰ ਏਵ ਮਮ ਮੇਰੇ ਘਰ ਪਹੁੰਚੇ ਪਹੁੰਚਦਾ ਈੜੀ ਤੇ ਬਾਬਾ ਏਵ ਜੀ ਪਹੁੰਚੇ ਮਮ ਘਰ ਏਵ ਉਹ ਮੇਰੇ ਘਰ ਪਹੁੰਚਦਾ ਮਰਨ ਤੋਂ ਬਾਅਦ ਆਖੋ ਸਤਨਾ। ਐਸਾ ਗੁਰ ਜੀ ਸਿੰਘ ਦਾ ਹੁਕਮ ਹੈ ਜੀ ਇੱਕ ਮਿੰਟ ਪੜ ਲੋ।
ਫੇਰ ਵੀ ਮਿਲੇ ਲੱਖ ਵਾਰੀ ਐਸਾ ਸੁਣ ਫੇਰ ਵੀ ਮਿਲੇ ਲੱਖ ਵਾਰੀ ਐਸਾ ਸਮ ਫੇਰ ਵੀ ਮਿਲੇ ਫੇਰ ਵੀ ਮਿਲੇ ਲੱਖ ਵਾਰੀ ਐਸਾ ਸਮ ਫੇਰ ਵੀ ਮਿਲੇ ਫੇਰ ਵੀ ਮਿਲੇ ਲੱਖ ਵਾਰੀ ਐਸਾ ਸਮ ਫੇਰ ਵੀ ਮਿਲੇ ਰਲ ਮਿਲ ਤੇਰੇ ਗੁਣ ਗਾਈਏ ਐਸਾ ਸਮਾਂ ਫੇਰ ਵੀ ਮਿਲੇ ਅਸੀਂ ਰਲ ਮਿਲ ਤੇਰੇ ਗੁਣ ਗਾਈਏ ਐਸਾ ਸਮਾਂ ਫੇਰ ਵੀ ਮਿਲੇ ਫੇਰ ਵੀ ਮਿਲੇ ਲੱਖ ਵਾਰੀ ਐਸਾ ਸਮਾਂ ਫੇਰ ਵੀ ਮਿਲੇ ਫੇਰ ਵੀ ਮਿਲੇ ਲੱਖ ਵਾਰੀ ਐਸਾ ਸਮਾਂ ਫੇਰ ਵੀ ਮਿਲੇ ਕੱਲੀ ਮੱਲਾ ਤੀਜਾ ਨੰਦ ਕਿਉਂ ਕਰ ਸਤਿਗੁਰ ਪ੍ਰਸਾਦ ਨੰਦ ਪਿਆ ਮੇਰੀ ਮਾਇ
ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਪਾਇਆ ਸਹਿਜ ਸਿੱਧੀ ਮਨ ਵਧੀਆ ਵਧਾਈ ਰਾਗ ਰਤਨ ਪਰਿਵਾਰ ਕਰਿਆ ਸ਼ਬਦ ਰਾਵਲਿਆ ਸ਼ਬਦੋ ਸਗਾਉ ਹਰੀ ਕੇਰਾ ਮਨ ਜਨੀ ਵਰਤਾਇਆ ਸਤਿਗੁਰੂ ਮੈਂ ਪਾਇਆ ਮਨ ਮੇਰੇ ਅੱਖ ਦੁੱਖ ਦਾ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਮਰਾਗਣਾ ਸਮਰੱਥ ਸੁਆਮੀ ਸੋ ਕੋ ਮਰੋ ਵਿਸਾਰੇ ਤੇਰੇ ਨਾਨਕ ਮਨ ਮੇਰੇ ਸਦਾ ਰੋਹਣਾ ਆਤੇ ਸਾਰੇ ਬਾਖਿਆ ਨਹੀਂ ਕਰਤੇ ਕਰਤਾ ਤੇਰੇ ਸਭ ਸੇ ਸਿੱਧੇ ਨੇ ਸੁਪਾ ਸਦਾ ਸਿਤਲਾ ਤੇ ਨਾਮ ਸਾਏ ਨਾਮ ਦੇ ਕੇ ਮਨ ਵਸਿਆ ਵਾਜੇ ਸ਼ਬਦ ਕਰੇ ਕਹੇ ਨਾਨਕ ਸੱਚੇ ਸਾਧ ਕਿਆ ਨਹੀਂ ਕਰਤੇ ਸੱਚਾ ਨਾਮ ਬਣਾਇਆ ਦਾ ਸੱਚ ਨਾਮ ਆਧਾਰ ਬਣਾ ਦਿਲ ਭੁੱਖਾ ਸਭ ਗਵਾਈ ਕਰਤਾਰ ਸੁਖਮਨ ਆਏ ਵਸਿਆ ਜਿਹੜੀ ਇੱਛਾ ਸਭ ਗੁਜਾਈ ਸਦਾ ਕੁਰਬਾਨ ਕਿਤਾ ਕਰ ਮਿੱਟੋ ਜਿਸੀ ਆਏ ਵਡਿਆਈਆ ਕਹੇ ਨਾਨਕ ਸੁਣੋ ਸੰਤੋ ਸਬਦ ਕਰੋ ਪਿਆ ਸੱਚਾ ਨਾਮ ਬਣਾਇਆ ਦਾਰ ਵਾਜੇ ਸੰਤ ਸ਼ਬਦ ਘਰ ਸਵਾਰ ਘਰ ਸਵਾ ਕੇ ਸ਼ਬਦ ਵਾਜੇ ਕਲਾ ਕਰਤਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਸ ਦਿਓ ਜੀ ਜਥੇ ਨੂੰ ਵੀ ਨਿਭਜੇ ਪਿਆਰੇ ਨਾਲ ਸਾਰੀ ਜਗ੍ਹਾ ਪਿਤਾ ਜੀ ਦਾ ਆਪ ਅੰਗ ਸੰਗ ਸਹਾਈ ਹੋ ਕੇ ਪੈਰਾ ਰਵੇ ਦਿਓ ਸੀਸ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ